सदा पूर्णमिदं पूर्णात् पूर्णमुदुच्यते पूर्णस्य पूर्णमादाय पूर्णमेव अवशिष्यते पूरा प्रभाराध्या पूरा जाकाना नानक पूरा पाया पूरे के गुण गा एकादशी निकट पेखा हो हरि राम इंद्री वास कर सुनो हरि नाम मन संतोख सरब जी दया इन विद बरत संपूरन पया श्री सतगुरु सच्चे पातशाह जी दी हजूरी विच बैठी हुए अपने मुर्शद नाल जुड़े हुए संत जनों माघ महीने विच जदों सूरज मकर राशि विच प्रवेश करदा है ज्योतिष विद कहंदे हन कि विद्यार्थियां लई साधकां लई भगती मार्गियां लई प्रकृति के एक विशेष वातावरण सिरजित कर देंदी है अपने लक्ष्य तक पहुंचन वास्ते। भारद्वाज ऋषि त्रिवेणी दे तट ते निवास करदे सन जिथे गंगा यमुना और सरस्वती दा मिलाप हुंदा है और परंपरा सी कि जदों माघ महीना दा आरंभ होएगा चढ़ेगा माघ उदों सारे संतां दा सम्मेलन करांदे सन अपनी कुटिया दे विच सारे संत उत्थे एकत्रित होंदे सन हर साल दी ये परंपरा सी और उत्थे कथा दा प्रयोजन हुंदा हुंदा सी। एक बार यज्ञवल्क्य जी उत्थे आए उन्हां नूं एक महीना रख करके कथा दा आयोजन करवाया गया। भरद्वाज जी कहंदे हन कि तुसी दसो जीव अपने लक्ष्य नूं किवें प्राप्त कर सकदा है। ते बहुत खूबसूरत यज्ञवल्क्य जी ने आख्या जो पंजवें पातशाह इन्हां तुकां विच कह रहे हन कि एकादशी निकट पेखो हरि नाम राम नूं नजदीक करके वेखना ता पूरे गुरु का सुन उपदेश पार ब्रह्म निकट कर पेख। एक कोई थ्योरी है जे परमेश्वर दा साक्षात्कार करना चाहना है दुनिया दे सारे धर्म सारिया धर्म संप्रदावां सारे धर्म शास्त्र एक कोई गल आखदे हन कि जीवात्मा दा इक्को लक्ष्य परमात्मा तक परमात्मा नूं प्राप्त करना उस परम स्थान तक पहुंचना पर सूत्र भी इक्को दिता गया कि पूरे गुरु का सुन उपदेश पार ब्रह्म निकट कर पेक। जे उत्थों तक पहुंचना तो एकाग्रता होनी चाहिए एक दसी होना चाहिए तेनू। मनुख खिंडरिया होया कई रूपां दे विच किसे दा पुत्र है किसे दा पति है किसे दा पिता है किसे दा भरा किसे दा मित्र किसे दा कुटुंब जन ਕਈ ਰੂਪਾਂ ਦੇ ਵਿੱਚ ਉਹਦੀਆਂ ਦਿਸ਼ਾਵਾਂ ਉਹਦੀਆਂ ਇੱਛਾਵਾਂ ਵੀ ਖਿੰਡਰੀਆਂ ਹੋਈਆਂ ਹਨ। ਕਦੀ ਛੋਟਾ ਬੱਚਾ ਸੀ ਤਾਂ ਅਸੀਂ ਵਿੱਦਿਆ ਦਾ ਦਾਨ ਮੰਗਦੇ ਸਾਂ, ਵੱਡਾ ਹੋਇਆ ਤੇ ਆਂਦਾ ਕੁਛ ਚੰਗੀ ਧਰਮ ਪਤਨੀ ਮਿਲ ਜਾਏ, ਚੰਗੇ ਬੱਚੇ ਮਿਲ ਜਾਣ, ਬੱਚੇ ਵੀ ਚੰਗੀ ਤਰ੍ਹਾਂ ਪਲ ਜਾਣ, ਸਿਆਣੇ ਹੋ ਜਾਣ, ਵਪਾਰ ਚੰਗਾ ਚੱਲ ਜਾਏ, ਦੇਹ ਅਰੋਗਤਾ ਰਵੇ, ਸਾਰੀਆਂ ਮੰਗਾਂ ਦੇ ਵਿੱਚ ਖਿੰਡਰਿਆ ਹੋਇਆ। ਤੇ ਪੰਜਵੇਂ ਪਾਤਸ਼ਾਹ ਜਦੋਂ ਅੰਮ੍ਰਿਤਸਰ ਬੈਠੇ ਹੋਏ ਸਨ, ਕਾਸ਼ੀ ਤੋਂ ਬ੍ਰਾਹਮਣਾਂ ਦਾ ਇੱਕ ਟੋਲਾ ਆਇਆ ਅੰਮ੍ਰਿਤਸਰ, ਉਸ ਦਿਨ ਇਕਾਦਸ਼ੀ ਦਾ ਦਿਹਾੜਾ ਸੀ, ਆ ਕਰਕੇ ਪੰਜਵੇਂ ਪਾਤਸ਼ਾਹ ਦੇ ਕੋਲ ਦਰਸ਼ਨਾਂ ਨੂੰ ਜਦੋਂ ਪਹੁੰਚੇ, ਉਹਨਾਂ ਨੇ ਆਖਿਆ ਲੰਗਰ ਛਕੋ, ਅੱਜ ਤੋਂ ਹਮਾਰੀ ਇਕਾਦਸ਼ੀ ਹੈ, ਕਿਆ ਆਪ ਇਕਾਦਸ਼ੀ ਕਾ ਵਰਤ ਨਹੀਂ ਰੱਖਦੇ? ਪੰਜਵੇਂ ਪਾਤਸ਼ਾਹ ਆਹਲਾਦਿਤ ਹੋ ਗਏ, ਕਹਿੰਦੇ ਹਨ ਰੋਮਾਂਚਿਤ ਹੋ ਕਰਕੇ ਇਹ ਸ਼ਬਦ ਉਚਾਰਨ ਕੀਤਾ ਕਿ ਏਕਾਦਸ਼ੀ ਨਿਕਟ ਪੇਖੋ ਹਰਿ ਰਾਮ। ਕਾਸ਼ ਮਨੁੱਖ ਏਕਾਦਸ਼ੀ ਹੋ ਸਕਦਾ, ਕਈ ਦਿਸ਼ਾਵਾਂ ਦੇ ਵਿੱਚ ਵੰਡਿਆ ਹੋਇਆ ਮਨੁੱਖ, ਖੰਡਿਤ ਮਨੁੱਖ ਹੈ, ਕਾਸ਼ ਉਹ ਇੱਕ ਪਾਸੇ ਹੋ ਸਕਦਾ ਆਪਣੇ ਸਤਿਗੁਰ ਦੇ ਪਾਸੇ, ਨਿਰਵਿਵਾਦ ਰੂਪ ਦੇ ਨਾਲ, ਨਿਰਵਿਕਲਪ ਰੂਪ ਦੇ ਨਾਲ, ਸਾਰੇ ਦੁਨੀਆਂ ਦੇ ਸਾਰੇ ਸੰਕਲਪ ਛੱਡ ਕੇ ਇੱਕ ਪ੍ਰਤੀਬੱਧਤਾ ਆਪਣੇ ਸਤਿਗੁਰ ਦੇ ਪ੍ਰਤੀ ਰੱਖ ਲੈਂਦਾ, ਏਕਾਦਸ਼ੀ ਹੋ ਸਕਦਾ ਸੀ। ਇੰਦਰੀਆਂ ਦੇ ਵੱਸ ਹੋ ਕੇ ਖਿੰਡਰ ਗਿਆ, ਹੈ ਤੇ ਮਨੁੱਖ ਬ੍ਰਹਮ ਸੀ ਪਰ ਬ੍ਰਹਮ ਉਤਰ ਗਿਆ ਵਿਵੇਕ ਵਿੱਚ, ਵਿਵੇਕ ਉਤਰ ਗਈ ਬੁੱਧੀ ਵਿੱਚ, ਬੁੱਧੀ ਉਤਰ ਗਈ ਮਨ ਵਿੱਚ, ਮਨ ਉਤਰ ਗਿਆ ਇੰਦਰੀਆਂ ਦੇ ਵਿੱਚ, ਔਰ ਇੰਦਰੀਆਂ ਵਾਸਨਾਵਾਂ ਦੇ ਵਿੱਚ ਖਿੰਡਰ ਗਈਆਂ, ਦਰਖਤ ਦੇ ਟੁੱਟੇ ਹੋਏ ਪੱਤਰੇ ਵਾਂਗ ਸਾਰੇ ਖਿੰਡਰ ਗਏ। ਭਗਤੀ ਦਾ ਅਰਥ ਹੈ ਟੁੱਟੇ ਹੋਏ ਸਾਰੇ ਪੱਤਿਆਂ ਨੂੰ ਫੇਰ ਤੋਂ ਦਰਖਤ ਦੇ ਨਾਲ ਪੁਨਰੋਪਿਤ ਕਰ ਦੇਣਾ। ਔਰ ਮਾਫ ਕਰਨਾ, ਵਿਦਿਆ ਦਾ ਆਰੰਭ ਜਦੋਂ ਊੜਾ ਐੜਾ ਸਿੱਖਣਾ ਸ਼ੁਰੂ ਕਰੀਦਾ, ਇੱਕ ਬੱਚੇ ਨੂੰ ਇੱਕ ਆਚਾਰਜ ਦੀ, ਇੱਕ ਗੁਰੂ ਦੀ ਜ਼ਰੂਰਤ ਪੈਂਦੀ ਹੈ। ਇਹ ਤਾਂ ਮਹਾਯਾਤਰਾ ਹੈ, ਪਤਾ ਨਹੀਂ ਲੱਖਾਂ ਜਨਮਾਂ ਤੋਂ ਭਟਕਦੇ ਰਹੇ, ਕਈ ਜਨਮ ਭਾਈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਸਰੰਜਾਮ ਇਹ ਦੇਹ ਸੰਜਰੀਆ। ਇੱਕ ਮਨੁੱਖ ਦਾ ਰੂਪ ਮਿਲਿਆ, ਬਸੰਤ ਆਈ, ਸਤਿਗੁਰ ਪ੍ਰਤਾਪ ਸਿੰਘ ਪਾਤਸ਼ਾਹ ਦੇ ਉਪਦੇਸ਼ਾਂ ਦਾ ਚਾਹੁੰਦਾ ਕਿ ਬਹੋਸ਼ ਬਾਸ ਕੇ ਅੰਗਾਮੇ ਨੋ ਬਾਹਰ ਆਮਦੋ, ਤੈਨੂੰ ਮਨੁੱਖਾ ਜਨਮ ਮਿਲਿਆ, ਤੇਰੇ ਅੰਦਰ ਬਸੰਤ ਆਈ, ਮਾਘ ਮਹੀਨੇ ਦਾ ਆਰੰਭ ਹੋਇਆ, ਪਰ ਇਹਨੂੰ ਹੋਲੀ ਤੱਕ ਪਹੁੰਚਾ ਦਈ, ਹੋਲੇ ਮਹੱਲੇ ਦੇ ਤੱਕ ਪਹੁੰਚਾ ਦਈ, ਇਹਨੂੰ ਇੱਕ ਯਾਤਰਾ ਦਾ ਆਰੰਭ ਹੈ, ਬਹੁਤ ਗਹਿਰਾ ਸੂਤਰ ਹੈ, ਇਹਨੂੰ ਸਮਝ ਲੈਣਾ ਪਏਗਾ। ਮਾਘ ਦੇ ਵਿੱਚ ਜਦੋਂ ਆਰੰਭ ਹੁੰਦਾ ਹੈ, ਉਹ ਉਦੋਂ ਇਕਾਗਰਤਾ ਕਰਨ ਦਾ ਸਮਾਂ ਹੁੰਦਾ, ਬਸੰਤ ਦਾ ਸਮਾਂ ਹੁੰਦਾ ਸਾਧਨਾ ਨੂੰ ਆਰੰਭ ਕਰਨ ਦਾ। ਉਸ ਵੇਲੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਪ੍ਰਕਿਰਤੀ ਵਿਸ਼ੇਸ਼ ਮਿਹਰਬਾਨ ਹੁੰਦੀ ਹੈ, ਔਰ ਕਹਿੰਦੇ ਹਨ ਕਿ ਇਹਨਾਂ ਮਹੀਨਿਆਂ ਦੇ ਵਿੱਚ ਇੱਥੋਂ ਤੱਕ ਮਾਘ ਤੋਂ ਲੈ ਕਰਕੇ ਫੱਗਣ ਤੱਕ ਵਿਦਿਆਰਥੀ ਅਗਰ ਕੰਸਨਟ੍ਰੇਟ ਕਰਨਾ ਚਾਹੇ, ਆਪਣੀ ਵਿਦਿਆ ਨੂੰ ਕੰਠਸਥ ਕਰ ਸਕਦਾ, ਸਾਧਕ ਅਗਰ ਸਾਧਨਾ ਨੂੰ ਕਰਨਾ ਚਾਹੇ ਸਾਰੀ ਸਾਧਨਾ ਵਿਧੀ ਸੰਪੂਰਨ ਕਰ ਸਕਦਾ, ਭਗਤ ਆਪਣੇ ਮਾਰਗ ਦੇ ਉੱਤੇ ਲਕਸ਼ ਤੱਕ ਪਹੁੰਚ ਸਕਦਾ, ਪ੍ਰਕਿਰਤੀ ਵਿਸ਼ੇਸ਼ ਮਿਹਰਬਾਨ ਰਹਿੰਦੀ ਹੈ। ਆਰੰਭ ਕਰਨਾ ਪਰ ਉਹਨੂੰ ਹੋਲੀ ਤੱਕ ਪਹੁੰਚਾ ਦੇਣਾ, ਹੋਲੇ ਮਹੱਲੇ ਤੱਕ ਪਹੁੰਚਾ ਦੇਣਾ, ਹੋਲੀ ਦਾ ਅਰਥ ਹੁੰਦਾ। ਦਸਵੇਂ ਪਾਤਸ਼ਾਹ ਨੇ ਵਿਸ਼ੇਸ਼ ਰੂਪ ਦਿੱਤਾ, ਹੋਲੀ ਦਾ ਆਰੰਭ ਜਦੋਂ ਹੋਇਆ, ਹਰਨਾਕਸ਼ ਨੇ ਜਦੋਂ ਆਪਣੇ ਆਪ ਨੂੰ ਸਹਿਭੰਗ ਆਖ ਦਿੱਤਾ ਕਿ ਸਾਰੇ ਸੰਸਾਰ ਦਾ ਰਚਯਿਤਾ ਮੈਂ ਵਾਂ, ਮਾਰਨ ਵਾਲਾ ਮੈਂ ਵਾਂ, ਪਾਲਣ ਵਾਲਾ ਮੈਂ ਵਾਂ, ਪਰਮੇਸ਼ਵਰ ਨੂੰ ਹੰਕਾਰ ਮਨਜ਼ੂਰ ਨਹੀਂ ਕਦੀ ਵੀ। ਇਸੇ ਕਰਕੇ ਹਰਨਾਕਸ਼ ਨੇ ਜਦੋਂ ਆਖਿਆ ਕਿ ਮੈਂ ਰੱਬ ਹਾਂ, ਉਹਦੇ ਘਰ ਪ੍ਰਹਿਲਾਦ ਭੇਜ ਦਿੱਤਾ। ਪ੍ਰਹਿਲਾਦ ਆਖਦਾ ਕਿ ਪਿਤਾ ਜੀ ਤੁਸੀਂ ਰੱਬ ਨਹੀਂ, ਰੱਬ ਤੇ ਉਹ ਜੋ ਸਾਰੀ ਸ੍ਰਿਸ਼ਟੀ ਦਾ ਪਾਲਣ ਕਰ ਰਿਹਾ, ਸਿਰਜਣ ਕਰ ਰਿਹਾ। ਹੰਕਾਰ ਦੇ ਵਿੱਚ ਪ੍ਰਹਿਲਾਦ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਜਦੋਂ ਅਤਿਆਚਾਰ ਕੀਤੇ, ਐਸਾ ਪ੍ਰਸੰਗ ਆਉਂਦਾ ਕਿ ਇੱਕ ਵਾਰ ਜਦੋਂ ਹਰਨਾਕਸ਼ ਦੀ ਭੈਣ ਸੀ ਹੋਲਿਕਾ, ਉਹਦੇ ਕੋਲ ਇੱਕ ਚਾਦਰ ਸੀ, ਵਿਸ਼ੇਸ਼ ਚਾਦਰ ਜਿਹਨੂੰ ਅੱਗ ਸਾੜ ਨਹੀਂ ਸੀ ਸਕਦੀ, ਉਹਨੂੰ ਆਖਿਆ ਭੈਣ ਤੂੰ ਇਹਨੂੰ ਬੁਲਾ ਮੇਰੇ ਗੱਲੋਂ ਲਾ, ਇਹ ਸੁਣਦਾ ਨੀ, ਸਾਰੀ ਜਿੰਨੀ ਜਨਤਾ ਹੈ ਜਿੰਨੀ ਪ੍ਰਜਾ ਸਾਰੇ ਮੰਨ ਗਏ ਨੇ ਮੈਨੂੰ, ਇਹ ਨੀ ਮੰਨਦਾ ਪਿਆ, ਇਹਨੂੰ ਮੇਰੇ ਮਗਲੋਂ ਲਾ, ਤੂੰ ਆਗ ਦੇ ਵਿੱਚ ਤੇਰੇ ਕੋਲ ਚਾਦਰ ਹੈ ਵਿਸ਼ੇਸ਼, ਤੂੰ ਕੁਛੜ ਇਹਨੂੰ ਲੈ ਕੇ ਬਹਿ ਜਾ, ਚਾਦਰ ਆਪ ਬੁੱਕਲ ਮਾਰ ਲੈ, ਤੂੰ ਸੜਨਾ ਨੀ, ਇਹਨੇ ਸੜ ਕੇ ਮਰ ਜਾਣਾ। ਅਗਨੀ ਦੀ ਚਿਖਾ ਬਣਾ ਕਰਕੇ ਉਹਦੇ ਉੱਤੇ ਬਿਠਾ ਦਿੱਤਾ ਗਿਆ, ਪਰ ਪਰਮੇਸ਼ਵਰ ਦੀ ਰਜ਼ਾ ਕੁਛ ਹੋਰ ਸੀ। ਹਵਾ ਇਸ ਤਰ੍ਹਾਂ ਦੀ ਚੱਲੀ, ਚਾਦਰ ਹੋਲਿਕਾ ਤੋਂ ਉੜੀ, ਉੜ ਕਰਕੇ ਉਸ ਬਾਲਕ ਨੂੰ ਲਵੇੜ ਦਿੱਤਾ, ਉਹ ਬਾਲਕ ਪ੍ਰਹਿਲਾਦ ਬਚ ਗਿਆ, ਹੋਲਿਕਾ ਸੜ ਕੇ ਮਰ ਗਈ। ਇਸੇ ਕਰਕੇ ਹੋਲੀ ਤੋਂ ਪਹਿਲਾਂ ਪਹਿਲੀ ਰਾਤ ਹੋਲਿਕਾ ਦਹਨ ਕੀਤਾ ਜਾਂਦਾ ਹੈ। ਉਹਦਾ ਅਰਥ ਹੈ ਕਿ ਪਾਪਾਂ ਦਾ ਦਹਨ ਕਰ ਦਿਓ, ਭ੍ਰਿਸ਼ਟਾਚਾਰ ਦਾ ਦਹਨ ਕਰ ਦਿਓ, ਅਗਿਆਨਤਾ ਦਾ, ਪਰਤੰਤਰਤਾ ਦਾ, ਗੁਲਾਮੀ ਦਾ, ਸਾਰਿਆਂ ਦਾ ਦਹਨ ਕਰ ਦਿਓ, ਤੁਹਾਡੇ ਜੀਵਨ ਦੇ ਵਿੱਚ ਹੋਲੀ ਆ ਜਾਏਗੀ। ਹੋਲੀ ਕਿੰਨੀ ਸੰਤ ਸੀ, ਉੱਥੋਂ ਤੱਕ ਪਹੁੰਚ ਜਾਣਾ ਜਿੱਥੇ ਸੰਤ ਹੋਲੀ ਖੇਡਦੇ ਨੇ, ਜਦੋਂ ਸਾਰੀਆਂ ਵਾਸਨਾਵਾਂ, ਇੰਦਰੀਆਂ ਦੀਆਂ ਸਾਰੀਆਂ ਕਾਮਨਾਵਾਂ ਢਹਿ ਜਾਣ, ਸਾਰੀਆਂ ਦੀਵਾਰਾਂ ਡਿੱਗ ਪੈਣ, ਉਦੋਂ ਅਵਸਰ ਆਉਂਦਾ ਜਦੋਂ ਜੀਵ ਆਤਮਾ ਔਰ ਪਰਮਾਤਮਾ ਦੀ ਹੋਲੀ ਹੁੰਦੀ ਹੈ। ਜਦੋਂ ਇੱਕ ਸਿੱਖ ਦੀ ਸਤਿਗੁਰ ਦੇ ਪ੍ਰਤੀ ਸਮਰਪਣ ਹੁੰਦੇ, ਪ੍ਰਤੀਬੱਧਤਾ ਹੁੰਦੀ ਹੈ, ਉਹ ਅਵਸਰ ਹੋਲੀ ਦਾ ਹੁੰਦਾ। ਹੋਲੀ ਕਿੰਨੀ ਸੰਤ ਸੇਓ, ਰੰਗ ਲਾਗਾ ਤੇ ਲਾਲ ਦੇਓ, ਉਹ ਰੰਗ ਜਿਹਨੂੰ ਤਰਸਦੇ ਭਗਤ ਕਿ ਲਾਲੀ ਮੇਰੇ ਲਾਲ ਕੀ ਜਿੱਤ ਦੇਖਾਂ ਤਿਤ ਲਾਲ, ਲਾਲੀ ਦੇਖਣ ਮੈਂ ਗਈ ਮੈਂ ਵੀ ਹੋ ਗਈ ਲਾਲ। ਉਸ ਲਾਲ ਰੰਗ ਨੂੰ ਤਰਸਦੇ ਭਗਤ, ਲਾਲ ਰੰਗ ਪ੍ਰੀਤ ਦਾ ਪ੍ਰਤੀਕ ਹੈ। ਤੇ ਪੰਜਵੇਂ ਪਾਤਸ਼ਾਹ ਉਹਨਾਂ ਪੰਡਿਤਾਂ ਨੂੰ ਆਖਦੇ ਹਨ ਕਿ ਪੰਡਿਤ ਜੀ, ਏਕਾਦਸ਼ੀ ਤੁਸੀਂ ਆਖਦੇ ਪਏ ਹੋ ਕਿ ਅੱਜ ਏਕਾਦਸ਼ੀ ਦਾ ਵਰਤ ਰੱਖਿਆ, ਕਾਸ਼ ਏਕਾਦਸ਼ੀ ਹੋ ਸਕਦੇ, ਅਸੀਂ ਹੋ ਨਹੀਂ ਸਕੇ, ਅਸੀਂ ਪਰਮੇਸ਼ਵਰ ਦੇ ਕੋਲ ਪਹੁੰਚਣ ਵਾਸਤੇ ਸੰਸਾਰ ਔਰ ਨਿਰੰਕਾਰ ਦੇ ਵਿੱਚ ਇੱਕ ਕਹਿੰਦੇ ਹਨ ਵੈਤਰਣੀ, ਆਮ ਤੌਰ ਤੇ ਸਨਾਤਨ ਧਰਮ ਦੇ ਵਿੱਚ ਕਈ ਪੁਸਤਕਾਂ ਦੇ ਕਈ ਮੇਲਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਵੰਡੀਆਂ ਜਾਂਦੀਆਂ ਹਨ ਕਿ ਵੈਤਰਣੀ ਨਦੀ ਹੈ, ਉਸ ਨੂੰ ਜੀਵ ਆਤਮਾ ਮਰਨ ਤੋਂ ਬਾਅਦ ਲੰਘਣਾ ਪੈਂਦਾ, ਅੰਦਰ ਬੜੇ ਵੱਡੇ ਵੱਡੇ ਘੜਿਆਲ ਮਗਰਮੱਛ ਹੁੰਦੇ ਹਨ, ਉਸ ਨੂੰ ਖਾਣ ਵਾਸਤੇ ਬਹੁਤ ਔਖਾ ਉਹਨੂੰ ਲੰਘਣਾ। ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇੱਕ ਲੇਖ ਲਿਖਿਆ ਸੀ ਜਿਹਦੇ ਚ ਵੈਤਰਨੀ ਦੀ ਵਿਆਖਿਆ ਕੀਤੀ ਸੀ ਕਿ ਵੈਤਰਨੀ ਦਾ ਅਰਥ ਕੋਈ ਐਸੀ ਨਦੀ ਨਹੀਂ ਹੈ ਜਿਹਦੇ ਚ ਘੜਿਆਲ ਮਗਰਮੱਛ, ਵੈ ਦਾ ਅਰਥ ਉਮਰ, ਜੀਵ ਆਤਮਾ ਜੀਵ ਤੋਂ ਪੁੱਛਿਆ ਜਾਂਦਾ ਕੁਤਾ ਵਾਇਆ, ਤੇਰੀ ਉਮਰ ਕਿੰਨੀ ਹੈ, ਉਹ ਵੈਤਰਨੀ ਦਾ ਅਰਥ ਹੈ ਨਦੀ, ਉਮਰ ਦੀ ਨਦੀ, ਬਹੁਤ ਔਖਾ ਹੈ ਜੀਵ, ਜਨਮਮ ਦੁੱਖਮ ਜੀਵਨਮ ਦੁੱਖਮ ਮਰਨਮ ਤੂੰ ਮਹੱਤਮ ਦੁੱਖਮ, ਜਦੋਂ ਜਨਮ ਲਿਆ ਉਦੋਂ ਤੋਂ ਦੁੱਖ ਆਰੰਭ ਹੋ ਗਏ, ਉਹਨੂੰ ਲੰਘਣਾ ਪੈਂਦਾ। ਕਿਵੇਂ ਲੰਘੀਏ, ਸਾਰੇ ਮਗਰਮੱਛ ਘੜਿਆਲ ਤਰ੍ਹਾਂ ਤਰ੍ਹਾਂ ਦੇ ਸੱਪ ਸਾਰੇ ਤਰ ਰਹੇ ਨੇ, ਉਹਦੇ ਵਿੱਚੋਂ ਦੀ ਲੰਘਣਾ ਪੈਂਦਾ। ਤੇ ਪਾਤਸ਼ਾਹ ਸੂਤਰ ਦਿੰਦੇ ਹਨ ਕਿ ਸਤਿਗੁਰ ਹੈ ਬੋਹਿਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ। ਸਤਿਗੁਰ ਉਸ ਵੇਲੇ ਜਹਾਜ਼ ਲੈ ਕੇ ਆ ਜਾਏਗਾ ਤੇਰੇ ਕੋਲ। ਸਤਿਗੁਰ ਇੱਕ ਜਹਾਜ਼ ਹੈ, ਇੱਕ ਬੇੜੀ ਹੈ। ਕਲਪਨਾ ਕਰੋ ਕਿ ਅਸੀਂ ਉਹ ਨਦੀ ਤਰਨੀ ਹੋਵੇ, ਇੰਨੀ ਭਿਆਨਕ ਨਦੀ ਜਿਹਦੇ ਵਿੱਚ ਸਾਰੇ ਜੀਵ ਸਾਨੂੰ ਖਾਣ ਨੂੰ ਤਿਆਰ ਨੇ, ਤਰ੍ਹਾਂ ਤਰ੍ਹਾਂ ਦੇ ਸੱਪ ਮਗਰਮੱਛ ਸਾਰੇ ਹਿੰਸਕ ਪ੍ਰਾਣੀ, ਔਰ ਉਸ ਵੇਲੇ ਕੋਈ ਜਹਾਜ਼ ਮਿਲ ਜਾਏ। ਸਤਿਗੁਰ ਮਿਲਣਾ ਜੀਵਨ ਦੇ ਵਿੱਚ ਇੱਕ ਉਪਲਬਧੀ ਹੈ, ਪਰ ਸਤਿਗੁਰ ਦੇ ਪ੍ਰਤੀ ਸਮਰਪਣ ਹੋਏਗਾ ਤਾਂ, ਸਤਿਗੁਰ ਦੇ ਨਾਲ ਰਲ ਕਰਕੇ ਆਪਣੇ ਅਹੰਕਾਰ ਨੂੰ, ਆਪਣੀ ਈਗੋ ਨੂੰ ਹੋਰ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਤੇ ਮਾਫ ਕਰਨਾ ਕੋਈ ਫਾਇਦਾ ਨਹੀਂ ਹੈ। ਸਤਿਗੁਰ ਤੇ ਮੌਤ ਦਾ ਨਾਂ ਦਿੱਤਾ ਜਾਂਦਾ ਹੈ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਹਨ ਕਿ ਤੁਸੀਂ ਛੂਹਿਆ ਮੈਨੂੰ ਕੰਬਣੀ ਆਈ, ਤੁਸੀਂ ਸੱਦਿਆ ਤੇ ਮੈਂ ਆਇਆ, ਤੁਸੀਂ ਚੁੱਕਿਆ ਜਾਦੂ ਤਾਂ ਨੂੰ ਤਾਂ ਸਹਿਮ ਜਿਹਾ ਸੀ ਛਾਇਆ, ਮੌਤ ਵਰਗੀ ਮਿੱਠੀ ਮਸਤੀ ਦਾ ਮੈਨੂੰ ਨਸ਼ਾ ਜਿਹਾ ਹੀ ਕਾਇਆ। ਮੇਰੇ ਪਾਤਸ਼ਾਹ, ਮੇਰੇ ਸਤਿਗੁਰ, ਮੇਰੀ ਕੀ ਜ਼ਰੂਰਤ ਸੀ, ਮੇਰੀ ਕੀ ਕੁਵਤ ਸੀ ਕਿ ਮੈਂ ਇੱਕ ਸਿੱਖ ਬਣ ਸਕਦਾ, ਇੱਕ ਸੰਤ ਬਣ ਸਕਦਾ, ਤੂੰ ਸੱਦਿਆ ਤੇ ਮੈਂ ਆਇਆ। ਤੁਹਾਡੀ ਕਿਰਪਾ ਦੇ ਨਾਲ ਇਹ ਰੂਪ ਮਿਲ ਗਿਆ। ਤੁਸੀਂ ਜਦੋਂ ਇੱਕ ਵਾਰ ਛੂ ਦਿੱਤਾ ਤੇ ਸਾਰਾ ਸਰੀਰ ਰੋਮਾਂਚਿਤ ਹੋ ਗਿਆ, ਪੁਲਕਿਤ ਹੋ ਗਿਆ, ਤੁਹਾਡੇ ਨੇੜੇ ਆਇਆ। ਤੁਸੀਂ ਚੁੱਕਿਆ ਜਦ ਉਤਾਂਹ ਨੂੰ ਤਾਂ ਸਹਿਮ ਜਿਹਾ ਸੀ ਛਾਇਆ, ਮੌਤ ਵਰਗੀ ਮਿੱਠੀ ਮਸਤੀ ਦਾ ਮੈਨੂੰ ਨਸ਼ਾ ਜਿਹਾ ਇੱਕ ਆਇਆ। ਮੇਰੇ ਪਾਤਸ਼ਾਹ, ਮੈਂ ਜਦੋਂ ਸਮਰਪਿਤ ਹੋ ਗਿਆ, ਜਦੋਂ ਆਪਣੇ ਸਰੀਰ ਤੱਕ ਨੂੰ ਮੈਂ ਛੱਡ ਦਿੱਤਾ, ਭੁੱਲ ਗਿਆ, ਮੈਂ ਤੇਰਾ ਹੋ ਗਿਆ, ਉਦੋਂ ਉਹ ਨਸ਼ਾ ਆਇਆ ਜਿਹਨੂੰ ਤਰਸਦੇ ਹਨ ਵੱਡੇ ਵੱਡੇ ਸਿੱਧ ਯੋਗੀ, ਤਰਸਦੇ ਰਹਿ ਗਏ। ਉਹ ਅਵਸਥਾ ਮੈਨੂੰ ਉੱਥੋਂ ਦੀ ਮਿਲ ਗਈ। ਪਰ ਉਹਦੇ ਵਾਸਤੇ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਦੋ ਇੰਟਰੈਂਸ ਟੈਸਟ ਦੇਣੇ ਪੈਣਗੇ। ਮਨ ਸੰਤੋਖ ਸਰਬਜੀਤ ਦਿਆ ਪੰਡਤਾਂ ਨੂੰ ਆਖਦੇ ਹਨ ਕਿ ਸੰਤੋਖ ਲਿਆਉਣਾ ਪਏਗਾ। ਗੁਰ ਸਮਾਨ ਤੀਰਥ ਨਹੀਂ ਕੋਏ, ਸਰ ਸੰਤੋਖ ਤਾਂ ਸੁਗੁਰ ਹੋਏ। ਗੁਰੂ ਦੇ ਸਮਾਨ ਕਿਹਾ ਗਿਆ ਕੋਈ ਤੀਰਥ ਸੰਸਾਰ ਦਾ ਨਹੀਂ ਹੈ। ਕਈ ਤੀਰਥਾਂ ਦੇ ਯਾਤਰਾ ਕੀਤੀ ਜਾਂਦੀ ਹੈ, ਤੀਰਥਾਟਨ ਕੀਤੇ ਜਾਂਦੇ ਹਨ, ਪਰ ਸਤਿਗੁਰ ਜਿਹਾ ਕੋਈ ਤੀਰਥ ਨਹੀਂ। ਇਸ ਕਰਕੇ ਕਿ ਸਰ ਸੰਤੋਖ, ਸਰ ਦਾ ਅਰਥ ਸਰੋਵਰ, ਸੰਤੋਖ ਦਾ ਸਰੋਵਰ ਹੈ ਸਤਿਗੁਰ। ਪਹਿਲੀ ਪ੍ਰਤੀਬੱਧਤਾ ਕਿ ਸੰਤੋਖ ਹੋਵੇ। ਸੰਤੋਖ ਅਗਰ ਨਹੀਂ ਹੋਏ ਤੇ ਦਇਆ ਵੀ ਨਹੀਂ ਹੋਣੀ, ਕਿਸੇ ਦੀ ਭਲਾਈ ਵੀ ਨਹੀਂ ਜੀ ਕਰ ਸਕਦਾ। ਇਸ ਕਰਕੇ ਦਇਆ ਨੂੰ ਗੁਰੂ ਨਾਨਕ ਨੇ ਆਖਿਆ ਕਿ ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਣ ਸੂਤ। ਦਇਆ ਮਾਂ ਹੈ, ਮਾਂ ਦੀ ਉਹ ਕੁੱਖ ਹੈ ਜਿੱਥੋਂ ਬਾਲਕ ਦਾ ਜਨਮ ਹੁੰਦਾ। ਅਗਰ ਮਾਫ ਕਰਨਾ ਦਇਆ ਨਹੀਂ ਹੋਏਗੀ ਤੇ ਧਰਮ ਦਾ ਜਨਮ ਨਹੀਂ ਹੋ ਸਕਦਾ। ਕਿਸੇ ਦੇ ਅੰਦਰ ਅਗਰ ਕਰੁਣਾ ਨਹੀਂ ਹੈ, ਕਿਸੇ ਦੇ ਅੰਦਰ ਪ੍ਰੇਮ ਨਹੀਂ ਹੈ, ਉਹ ਛਤਮ ਧਾਰਮਿਕਤਾ ਤੇ ਹੋ ਸਕਦੀ ਹੈ, ਦਿਖਾਵੇ ਦੀ ਧਾਰਮਿਕਤਾ ਹੋ ਸਕਦੀ ਹੈ, ਧਰਮ ਨਹੀਂ ਹੋ ਸਕਦਾ। ਇਸੇ ਕਰਕੇ ਹਜ਼ਾਰਾਂ ਸਾਲ ਪਹਿਲਾਂ ਹਿੰਦੁਸਤਾਨ ਦੇ ਵਿੱਚ ਵਸੁਧੈਵ ਕੁਟੁੰਬਕਮ ਦਾ ਨਾਰਾ ਦਿੱਤਾ ਗਿਆ ਕਿ ਸਾਰੀ ਵਸੁਧਾ, ਧਰਤੀ ਦੇ ਰਹਿਣ ਵਾਲੇ ਸਾਰੇ ਮਨੁੱਖ ਮਾਤਰ, ਪ੍ਰਾਣੀ ਮਾਤਰ, ਸਾਰੇ ਸਾਡੇ ਪਰਿਵਾਰ ਦੇ ਜੀ ਨੇ। ਸਿਰਫ ਆਪਣੇ ਥੋੜੇ ਜਿਹੇ ਪਰਿਵਾਰ, ਪਤੀ ਪਤਨੀ ਔਰ ਬੱਚੇ, ਅੱਜ ਕੱਲ੍ਹ ਦੇ ਮਾਤਾ ਪਿਤਾ ਨੂੰ ਵੀ ਇੱਕ ਅਗਰ ਵੱਖਰੀ ਕੈਟੇਗਰੀ ਕਰਤੀ ਗਈ। ਸਾਰਿਆਂ ਦਾ ਸੁੱਖ ਮੰਗਿਆ ਜਾਂਦਾ ਸੀ, ਸਰਬੱਤ ਦੇ ਭਲੇ ਦੀ ਕਾਮਨਾ ਇਸ ਧਰਤੀ ਤੋਂ ਗੂੰਜੀ। ਸਰਵੇ ਭਵੰਤੁ ਸੁਖੀਨਾ, ਸਰਵੇ ਸੰਤੂ ਨਿਰਾਮਯਾ, ਸਰਵੇ ਭਦ੍ਰਾਣੀ ਪਸ਼ੰਤੂ, ਮਾ ਕਸ਼ਚਿਤ ਦੁੱਖ ਭਾਗ ਭਵੇਤ। ਵੇਦਾਂਤਾਂ ਨੇ ਆਖਿਆ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਇਹ ਵਿਸ਼ੇਸ਼ਤਾ ਹੈ ਕਿ ਧਾਰਮਿਕ ਅਦਾਰਿਆਂ ਦੇ ਵਿੱਚ ਸ੍ਰਿਸ਼ਟੀ ਦੇ ਸਾਰੇ ਜੀਆਂ ਲਈ ਸੁੱਖ ਮੰਗਿਆ ਜਾਂਦਾ। ਸਰਵੇ ਭਵੰਤੁ ਸੁਖੀਨਾ, ਸਾਡੀ ਜਦੋਂ ਅਰਦਾਸ ਹੁੰਦੀ ਹੈ ਉਦੋਂ ਮੰਗਿਆ ਜਾਂਦਾ ਹੈ ਕਿ ਸਾਰੇ ਸੁਖੀ ਹੋਣ। ਸਰਵੇ ਭਵੰਤੁ ਸੁਖੀ ਨਾ, ਸਰਵੇ ਸੰਤੂ ਨਰਿਆਮਯਾ, ਕਿਸੇ ਨੂੰ ਕੋਈ ਬਿਮਾਰੀ ਨਾ ਹੋਵੇ, ਕੋਈ ਦੁੱਖ ਨਾ ਹੋਵੇ। ਸਰਵੇ ਭਦ੍ਰਾਣੀ ਪਸ਼ਯੰਤੂ, ਸਾਰੇ ਸ਼ੁਭ ਵੇਖਣ, ਕੋਈ ਈਰਖਾ ਕਿਸੇ ਨਾਲ ਨਾ ਕਰੇ, ਦਵੈਸ ਨਾ ਕਰੇ, ਵੈਰ ਨਾ ਕਰੇ। ਮਾਂ ਕਸ਼ਚਿਤ ਦੁੱਖ ਭਾਗ ਭਵੇਤ, ਕਿਸੇ ਨੂੰ ਕੋਈ ਦੁੱਖ ਨਾ ਹੋਵੇ, ਸਾਰੇ ਸੁਖੀ ਹੋ ਜਾਣ ਇਸ ਅਰਦਾਸ ਨਾਲ। ਇਸੇ ਕਰਕੇ ਜਦੋਂ ਨਾਰਦ ਜੀ ਪਹੁੰਚੇ ਬਿਆਸ ਜੀ ਦੇ ਕੋਲ, ਬਿਆਸ ਜੀ ਨੇ 18 ਪੁਰਾਣ ਲਿਖ ਲਏ ਤੇ ਬਿਆਸ ਜੀ ਕੋਲੋਂ ਪੁੱਛਿਆ ਨਾਰਦ ਜੀ ਨੇ ਕਿ ਇੰਨੇ ਵੱਡੇ ਪੁਰਾਣ ਆਮ ਮਨੁੱਖ ਵਾਸਤੇ ਸੰਭਵ ਨਹੀਂ, ਵੈਦਿਕ ਸੰਸਕ੍ਰਿਤ ਦੇ ਵਿੱਚ ਲਿਖੇ ਹੋਏ ਪੁਰਾਣ ਜੀ ਨੂੰ ਜਲਦੀ ਪੜ੍ਹਨਾ ਹੀ ਔਖਾ, ਸਮਝ ਨਹੀਂ ਆਉਂਦੀ। ਮਾਫ ਕਰਨਾ, ਸੱਚੇ ਪਾਤਸ਼ਾਹ ਜੀ ਦੀ ਪ੍ਰੇਰਨਾ ਦੇ ਨਾਲ ਸੰਸਕ੍ਰਿਤ ਦੇ ਵਿੱਚ ਮੈਂ BA ਦੇ ਵਿੱਚ, ਐਸਾ ਸੰਸਕ੍ਰਿਤ ਮਾਧਿਅਮ ਸੀ, ਪਰ ਉਹਦੇ ਬਾਵਜੂਦ ਜੋ ਵੈਦਿਕ ਸੰਸਕ੍ਰਿਤ ਦੇ ਵਿੱਚ ਲਿਖੇ ਹੋਏ ਵੇਦਾਂ ਨੂੰ ਸਪਸ਼ਟ ਉਚਾਰਨ ਕਰਨਾ ਵੀ ਬੜਾ ਔਖਾ ਹੈ, ਉਹਦੇ ਅਰਥ ਕੱਢਣੇ ਕਿੰਨੇ ਔਖੇ। ਤੇ ਨਾਰਦ ਜੀ ਆਖਦੇ ਹਨ ਕਿ ਬੜਾ ਔਖਾ ਹੈ, ਸਮਝ ਨਾ, ਤੁਸੀਂ ਦੱਸੋ 18 ਪੁਰਾਣਾਂ ਵਿੱਚ ਲਿਖਿਆ ਕੀ ਹੈ, ਤੁਸੀਂ 2 ਲਾਈਨਾਂ ਦੇ ਵਿੱਚ ਦੱਸ ਦਿਓ। ਤੇ ਵਿਆਸ ਜੀ ਆਖਦੇ ਹਨ ਕਿ 18 ਪੁਰਾਣੇ ਸੁ ਵਿਆਸਸ਼ ਵਚਨਮ ਦਵਯਮ, ਪਰਉਪਕਾਰਾਏ ਪੁੰਨਿਆਏ ਪਾਪਾਏ ਪਰਪੀੜਨਮ। ਬਸ 2 ਹੀ ਗੱਲਾਂ ਮੈਂ ਲਿਖੀਆਂ ਨੇ 18 ਪੁਰਾਣਾਂ ਦੇ ਵਿੱਚ, ਉਸ ਗੱਲ ਨੂੰ ਸਮਝ ਲਓ, ਬਾਕੀ ਹੋਰ ਗ੍ਰੰਥ ਪੜ੍ਹਨ ਦੀ ਜ਼ਰੂਰਤ ਨਹੀਂ। 18 ਪੁਰਾਣੇ ਸੁ ਵਿਆਸਸ਼ ਵਚਨਮ ਦਵਯਮ, ਬਸ 2 ਹੀ ਗੱਲਾਂ। परोपकाराय पुण्य आए, परोपकार करे पुण्य, पाप आए पर पीड़नम, दूजे नु दुख देगा ये पाप है। बस यही दो चीजा ने। 1967 एक प्रसंग याद आ गया, गज के आको धन सतगुर जगजीत सिंह जी, सच्चे पातशाह डालटनगंज आए हुए सन उदो बिहार दे उस इलाके दे विच सारा अकाल पिया सी, बहुत भयानक अकाल सी। उत्थे रिलीफ आरंभ करनी सी, सच्चे पातशाह जी ने आप अपने हाथों नाल आरंभ किया सी। शहर दे सारे गणमान्य प्रतिष्ठित लोग भी बैठे हुए सन। सच्चे पातशाह ने कृपा की, मैनू हुक्म किया कुछ बोलन वास्ते, ते उदों ही पाप और पुण्य की विवेचना दे उत्ते ही ये गल की। पर जदों उपनिषद का यह श्लोक कि पुण्य से फलम इच्छन्ति पुण्यम नेक्षन्ति मानवा, न पाप फलम इच्छन्ति पापम कुर्वन्ति यत्नत, कि मनुख पाप और पुण्य की गल की अर्थ समझदा है कि पुण्य से फलम इच्छन्ति, पुण्य का फल चाहता है, पर पुण्यम न इच्छन्ति मानवा, पुण्य करना नहीं चाहता। तो न पाप फलम इच्छन्ति, पाप का फल तो नहीं चाहता, पर पापम कुरवंती यत्नत, बड़े यतन करके पाप करता है। सच्चे पातशाह बड़े खुश होए, स्टेज ते बैठे होए, इशारा करके मैंने आशीर्वाद दिता। ये साडा मनोविज्ञान मनुख का सुभाविक है। मैं अपने आप उत्ते भी यह गल आखना, बड़ी कृपा होवे सच्चे पातशाह जी, पूर्ण गुरु सानू मिलिया, सानू गर्व होना चाहिए इस चीज का। असी उस परिवार दे विच जन्म लिया जिदे उस शायद ऋषि मुनि भी तरसते हो, पर पहुंच करके ऐसे श्वासा की पूंजी जिनी मिली ओदे अंदर अंदर ही पहुंच जाइए उथों तक जिन्हों कैवल्य कहा गया। कैवल्य का अर्थ है कि केवल तू रह जाए, तेरा शरीर भी ना रवे, तेरा परिवार ना रवे, तेरा संसार ना रवे, पर वो पहुंच सकते उथे। ता जिस पंजवें पातशाह कहते हैं काशी के ब्राह्मणा नू कि एकादशी निकट पेखो हरि राम, समा मेरा हो गया, मैं खिमा याचना करदा। एक बारी गज के आखो धन सतगुरु जगजीत सिंह जी। इन्होंने शब्दों के नाल मैं वाणी नू विराम देना। सत श्री अकाल।